ಭೂಷಿತಾಯ ಗೌರಿ ಸುಖಾಯ ಗಣನಾಥ ನಮಃ ನಮಸ್ತೆ ಮಂಗಲಂ ಭಗವಾನ್ ವಿಷ್ಣು ಮಂಗಲಂ ಗರುಡಧ್ವಜ ಮಂಗಲಂ ಪುಂಡರೀಕಾಕ್ಷಂ ಮಂಗಲಾಯ ತನೋಹರಿ. ਅੱਜ ਕੱਲ ਜਿਹੜਾ ਸ਼ਲੋਕ ਦੱਸਿਆ ਸੀ ਚਲਾਇਆ ਚੱਲਿਆ ਸੀ ਨਾ ਈਸ਼ਵਰਾ ਸਰਵ ਭੂਤਾ ਨਾਮ ਰਿੱਧ ਦੇਸ਼ੇ ਅਰਜੁਨਾ ਤਿਸ਼ਠਤੀ ਬਰਮਿਆਨ ਸਰਵ ਭੂਤਾ ਨੀ ਜੰਤਰਾ ਰੂੜਾ ਨੀ ਮਾਇਆ. ਇਹ ਸ਼ਲੋਕ ਦਾ ਅੱਜ ਅਰਥ ਚੱਲੇਗਾ. ਇੱਕ ਇੱਕ ਪਦ ਦਾ ਅਰਥ ਕਰਨਗੇ ਅਲੱਗ ਅਲੱਗ ਦਾ, ਇੱਕ ਇੱਕ ਪਦ ਜਿਹੜਾ ਹੈ ਉਹਦਾ ਅਰਥ ਕਰਨਗੇ. ਸੁਣੋ ਕੀ ਕਹਿ ਰਿਹਾ ਹੈ. ਸਰਵ ਭੂਤਾ ਨਾਮ, ਦੇਖੋ ਸਰਵ ਭੂਤਾਨ ਇਹੀ ਹੈ ਨਾ. ਅਬ ਸਰਵ ਭੂਤਾ ਨਾਮ ਇਸ ਪਦ ਕੀ ਵਿਆਖਿਆ ਕਰਤੇ ਹੈ. ਇਸਮੇ ਹੈ ਨਾ ਈਸ਼ਵਰਾ ਸਰਵ ਭੂਤਾ ਨਾਮ, ਆ ਸਰਵ ਭੂਤਾ ਨਾਮ ਜਿਹੜਾ ਹੈ ਇਸ ਪਦ ਕੀ ਵਿਆਖਿਆ ਕਰਨਗੇ ਹੁਣ ਇਸ ਸ਼ਲੋਕ ਚ. ਠੀਕ ਹੈ, ਰਾਜੂ ਨੂੰ ਦੱਸ ਦੋ ਕਿੱਥੇ ਰਾਜੂ.
ਪੁਰਾਣਾ
ਸਰਵ ਭੂਤਾ ਨਾਮ ਵਿਗਿਆਨ ਮਾਇਸਤੇ ਹਿਰਦੇ ਸਥਿਤਾ, ਜਿਹਨੂੰ ਕਹਿੰਦੇ ਆ ਪਰਮਾਤਮਾ ਸਾਰਿਆਂ ਦੇ ਹਿਰਦੇ ਵਿੱਚ ਸਥਿਤ ਹੈ. ਤਦ ਉਪਾਦਾਨ ਭੂਤਾਸਤਤਰ ਵਿਕ੍ਰਿਅਤੇ ਖਲੂ, ਕਹਿੰਦੇ ਆ ਨਾ ਪਰਮਾਤਮਾ ਸਾਰਿਆਂ ਦੇ ਹਿਰਦੇ ਦੇ ਵਿੱਚ ਸਥਿਤ ਹੈ. ਸਾਡੀ ਗੁਰਬਾਣੀ ਗੁਰੂ ਮਹਾਰਾਜ ਦੱਸੇ ਸ਼ੁਰੂ ਗੁਰੂ ਸਾਹਿਬਾਨ ਕੀ ਕਹਿੰਦੇ ਆ, ਬਾਹਰ ਕਿਆ ਖੋਜਦਾ, ਕਾਹੇ ਰੇਬਨ ਖੋਜਣ ਜਾਈ, ਤੇਰੇ ਅੰਦਰ ਬੈਠਾ ਹੈ. ਤੇ ਉਹ ਜਿਹੜਾ ਅੰਦਰ ਬੈਠਾ ਹੈ ਉਹ ਕੌਣ ਹੈ ਸਾਨੂੰ ਕਿੱਦਾਂ ਪਤਾ ਲੱਗੇ, ਵੀ ਸਾਡੇ ਅੰਦਰ ਬੈਠਾ ਹੈ ਸਾਨੂੰ ਕਿੱਦਾਂ ਪਤਾ ਲੱਗੇ, ਹੁਣ ਉਸ ਪਦ ਦੀ ਵਿਆਖਿਆ ਚੱਲੇਗੀ. ਠੀਕ ਹੈ ਨਾ, ਅੱਜ ਧਿਆਨ ਨਾਲ ਥੋੜਾ ਸੁਣ ਲੈਣਾ ਬਈ ਕੀ ਕਹਿ ਰਿਹਾ ਹੈ. ਸਰਵ ਭੂਤਾ ਨਾਮ ਵਿਗਿਆਨ ਮਾਇਆ, ਸਰਵ ਪ੍ਰਾਣੀ ਜਹ ਵਿਗਿਆਨਮੈ ਰੂਪ ਜੀਵ ਹੈ ਹੀ ਹੈ. ਕੀ ਕਹਿ ਰਹੇ ਹੈ, ਕਹਿੰਦਾ ਸਾਰੇ ਪ੍ਰਾਣੀਆਂ ਨੂੰ ਤੁਸੀਂ ਕੀ ਸਮਝੋ, ਜੀਵ ਸਮਝੋ ਥੋੜੀ ਦੇਰ ਵਾਸਤੇ. ਠੀਕ ਹੈ ਨਾ,
ਸਰਵ ਵਿਗਿਆਨਮੈ ਰੂਪ
ਵਿਗਿਆਨਮੈ ਜੀਵ ਹੈ, ਆਨੰਦਮੈ ਨਹੀਂ. ਤੇ ਵਿਗਿਆਨਮੈ ਕਿਹੜਾ ਹੈ, ਬੁੱਧੀ ਵਾਲਾ, ਜਿਹੜਾ ਬੁੱਧੀ ਨੂੰ ਸਮਝਦਾ ਹੈ ਨਾ ਮੈਂ ਹੂੰ, ਉਹ ਜੀਵ ਹੈ, ਉਹ ਜੀਵ ਬਣ ਗਿਆ. ਹਾਂਜੀ, ਜਦੋਂ ਬੁੱਧੀ ਕਲਪਿਤ ਹੈ ਉਹਦੇ ਵਿੱਚ ਜਿਹੜਾ ਬੈਠਾ ਉਹ ਕਿੱਥੋਂ ਅਸਲੀ ਹੋ ਜਾਏਗਾ. ਦੇਖ ਲਓ ਕੀ ਕਹਿ ਰਿਹਾ, ਸਰਵ ਭੂਤਾ ਨਾਮ ਵਿਗਿਆਨਮਯ, ਸਰਵ ਪ੍ਰਾਣੀ ਜਹ ਵਿਗਿਆਨਮੈ ਰੂਪ ਜੀਵ ਹੀ ਹੈ. ਜਿਹੜਾ ਵਿਗਿਆਨਮਯ ਦੇ ਵਿੱਚ ਅਟਕ ਗਿਆ ਉਹ ਜੀਵ ਬਣ ਗਿਆ. ਇਹ ਹਿਸਾਬ ਲਾ ਲਓ. ਤੇ ਹਿਰਦੇ ਸਥਿਤਾ, ਵੇ ਵਿਗਿਆਨਮੈ ਜੀਵ ਹਿਰਦ ਪੁੰਡਰੀਕਮੈ ਸਥਿਤ ਹੈ. ਹਿਰਦੇ ਪੁੰਡਰੀਕ ਮੈਨੇ ਕਮਲ, ਹਿਰਦੇ ਕਮਲ ਵਿੱਚ ਉਹ ਬੈਠੀ ਹੈ ਬੁੱਧੀ ਸਿੱਧਾ, ਕਿਉਂਕਿ ਤੱਤਰ ਉਸ ਹਿਰਦੇ ਪੁੰਡਰੀਕ ਮੈਂ ਤਦ ਉਪਾਦਾਨ ਭੂਤੇਸ਼ ਵਿਗਿਆਨਮਏ ਜੀਵੋ ਕਾ ਉਪਾਦਾਨ, ਜਿਹੜਾ ਵਿਗਿਆਨਮਏ ਮੈਨੇ ਬੁੱਧੀ ਆਦਿਓ ਕਾ ਸਾਰਿਆਂ ਦਾ ਉਪਾਦਾਨ ਕਾਰਨ ਕੌਣ ਹੈ, ਆਨੰਦਮਏ ਅੰਤਰਜਾਮੀ, ਇਹਨਾਂ ਦਾ ਕਾਰਨ ਕੌਣ ਹੋ ਗਿਆ, ਆਨੰਦਮਏ ਅੰਤਰਜਾਮੀ ਖਲੂ ਵਿਕ੍ਰਿਅਤੇ ਵਿਗਿਆਨਮਏ ਰੂਪ ਸੇ ਪਰਿਣਾਮ ਪ੍ਰਾਪਤ ਹੋਤਾ ਹੈ. ਇਹ ਹੀ ਪ੍ਰੇਰਣਾ ਕਰਦਾ ਹੈ, ਕਿਹੜਾ ਆਨੰਦਮਏ ਜੋ ਹੈ, ਆਨੰਦਮਏ ਜਿਹੜਾ ਕੁਛ ਹੈ ਉਹ ਕੀ ਹੈ, ਉਹ ਈਸ਼ਵਰ ਹੈ ਤੁਹਾਡੇ ਅੰਦਰ. ਇਹ ਸਮਝ ਲਓ, ਹੁਣ ਜਿਹਨੂੰ ਭਗਵਾਨ ਕਹਿੰਦੇ ਆ ਨਾ ਘੱਟ ਘੱਟ ਮੈਂ ਹਰ ਜੂ ਬਸੇ, ਉਹ ਜੋ ਹਰ ਪਰਮਾਤਮਾ ਹੈ ਨਾ, ਜਿਹਨੂੰ ਪਰਮਾਤਮਾ ਨੂੰ ਕਹਿੰਦੇ ਆ, ਹਰ ਹਰੀ, ਹਰ ਕਹੋ ਜਾਂ ਹਰੀ ਕਹੋ, ਹਰ ਜੂ ਘੱਟ 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 ਮੈਂ ਹਰ ਘੱਟ ਘੱਟ ਮੈਂ ਹਰ ਜੂ ਬਸੇ, ਤੇ ਉਹ ਹਰ ਜੂ ਜਿਹੜਾ ਕਿਹਾ ਹੈ ਉਹ ਕਿਹਨੂੰ ਕਿਹਾ ਹੈ, ਆਨੰਦਮਏ ਕੋਸ਼ ਨੂੰ ਕਿਹਾ ਹੈ. ਕਿਉਂਕਿ ਮਾਇਆ ਉਪਾਧੀ ਵਾਲਾ ਈਸ਼ਵਰ ਦੀ ਈਸ਼ਵਰ ਜਦੋਂ ਬਣਦਾ ਹੈ ਤਾਂ ਕਿੱਦਾਂ ਬਣਦਾ ਪ੍ਰਧਾਨ ਜੀ,
ਮਾਇਆ ਨੂੰ ਅਧੀਨ ਕਰਕੇ,
ਮਾਇਆ ਉਪਾਧੀ ਵਾ, ਉਹਦੀ ਉਪਾਧੀ ਕੀ ਹੁੰਦੀ, ਤੇ ਵਿਗਿਆਨਮੈ ਦੀ ਕੀ ਉਪਾਧੀ ਹੈ? ਸ਼ੁੱਧ ਸਤੋ ਮਾਇਆ ਇੱਕ ਹੀ ਹੈ, ਸ਼ੁੱਧ ਸਤੋ ਗੁਣੀ ਹੋਗੀ ਉਹਨੂੰ ਮਾਇਆ ਕਹਾਂਗੇ, ਤੇ ਉਹ ਮਲੀਨ ਸਤੋ ਗੁਣੀ ਹੋਗੀ ਤੇ ਉਹਨੂੰ ਅਵਿਦਿਆ ਕਹਾਂਗੇ। ਤੇ ਮਾਇਆ ਤੇ ਇੱਕ ਹੀ ਹੈ ਨਾ, ਤੇ ਫਿਰ ਇਹਦੀ ਉਪਾਧੀ ਆਨੰਦਮੈ ਦੀ ਕਿਹੜੀ ਉਪਾਧੀ ਹੋਗੀ? ਇਹ ਹਿਸਾਬ ਲਾ ਲਓ, ਉਹ ਹੋਈ ਈਸ਼ਵਰ ਹੈ ਜਦੋਂ ਉਹ ਇਹ ਬੁੱਧੀ ਹੈ,
ਹਾਂ
ਹੈ ਸਤੋਗੁਣੀ ਆ, ਕਿਉਂਕਿ ਜਿਹੜਾ ਅੰਤਕਰਨ ਬਣਿਆ ਕਿੱਦਾਂ, ਜਿਤਨੇ ਪੰਚ ਭੂਤ ਹੈ ਉਹਨਾਂ ਦੇ ਸਤੋਗੁਣ ਅੰਸ਼ ਤੋਂ ਅੰਤਕਰਨ ਬਣਿਆ, ਸਤੋਗੁਣ ਤੋਂ ਬਣਿਆ ਨਾ, ਤੇ ਸਤੋਗੁਣ ਤਾਂ ਸ਼ੁੱਧ ਹੀ ਹੁੰਦਾ। ਇੱਕ ਦਿਨ ਰਾਜੂ ਨਾਲ ਚਰਚਾ ਚੱਲ ਰਹੀ ਸੀ ਵੀ ਮਨ ਵੀ ਸਤੋਗੁਣ ਤੋਂ ਬਣਿਆ, ਬਣਿਆ ਸਤੋਗੁਣ ਤੋਂ, ਠੀਕ ਹੈ, ਤੇ ਉਹਨੂੰ ਦਊਗੇ ਕੀ, ਬੜੇਗਾ ਕਿੱਦਾਂ? ਮਨ ਨੂੰ ਬਣਾਉਣ ਵਾਸਤੇ ਵੀ ਕੋਈ ਚੀਜ਼ ਚਾਹੀਦੀ ਹੈ ਨਾ, ਜਿਹਦੇ ਨਾਲ ਬਣਿਆ ਉਹ ਚੀਜ਼ ਉਹਨੂੰ ਦਓਗੇ ਤਾਂ ਬੜੇਗਾ ਕਿਹੜੀ? ਸਤੋਗੁਣ ਪ੍ਰਸ਼ਾਦ ਦਾ ਭੋਜਨ ਕਰੋ, ਸਤੋਗੁਣ ਭੋਜਨ ਕਰੋਗੇ, ਆਪਾਂ ਮਾਸ ਮਿੱਟੀ ਨਹੀਂ ਖਾਵਾਂਗੇ, ਉਹ ਖਾਵਾਂਗੇ ਤਾਂ ਦੂਜਾ ਕੰਮ ਬਣੇਗਾ। ਤੇਲ ਵਾਲੀ ਗੱਡੀ ਹੈ, ਡੀਜ਼ਲ ਵਾਲੀ, ਉਹਦੇ 'ਚ ਮਿੱਟੀ ਦਾ ਤੇਲ ਪਾ ਕੇ ਚਲਾਓਗੇ ਤਾਂ ਕਿੰਨਾ ਕੁ ਚਿਰ ਚੱਲੂਗੀ? ਤੇ ਜੇ ਪੈਟਰੋਲ ਵਾਲੀ ਹੈ ਉਹ 'ਚ ਡੀਜ਼ਲ ਪਾ ਦਿਓ, ਉਹ ਬਣੀ ਕਾਹਦੇ ਵਾਸਤੇ ਆ? ਪੈਟਰੋਲ ਵਾਸਤੇ ਬਣੀ ਆ, ਤੇ ਉਹ 'ਚ ਡੀਜ਼ਲ ਪਾ ਕੇ ਚਲਾਵਾਂਗੇ ਤਾਂ ਉਹ ਵੀ ਵਿਗੜੂਗੀ। ਇਹੀ ਹਾਲ ਹੈ, ਮਨ ਬਣਿਆ ਸਤੋਗੁਣ ਤੋਂ, ਉਹ ਜੇ ਸਤੋਗੁਣ ਨਾ ਬੜੇਗਾ ਨਾ ਤਾਂ ਸ਼ੁੱਧ ਕੰਮ ਕਰੇਗਾ। ਉਹਨੂੰ ਪੈਟਰੋਲ ਦੇਣਾ ਤਾਂ ਸਤੋਗੁਣ ਹੀ ਦਓ, ਤਾਂ ਸ਼ੁੱਧ ਕੰਮ ਕਰੇਗੀ ਉਹ, ਨਹੀਂ ਤੇ ਉਹ ਫਿਰ ਉਲਟਾ ਕੰਮ ਕਰਨ ਲੱਗ ਜਾਂਦੀ ਹੈ। ਸਿੱਧੀ ਗੱਲ, ਆਪੇ ਫਿਰ ਇਹ ਗੱਲ ਕਿ ਜੈਸਾ ਖਾਈ ਅੰਨ ਤੈਸਾ ਬਣੇ ਮਨ, ਬਣੇ ਮਨੇ ਉਤਪੰਨ ਹੋਏ ਨਹੀਂ, ਉਤਪੰਨ ਪਹਿਲੇ ਹੋ ਗਿਆ, ਉਹਨੂੰ ਵੱਢਣ ਵਾਸਤੇ ਹੁਣ ਚਾਹੀਦੀ ਖੁਰਾਕ। ਤੇ ਇਹ ਕੀ ਹੋ ਗਿਆ ਫਿਰ, ਇਹ ਜਿਹੜਾ ਬੁੱਧੀ ਕੀ ਹੋ ਗਈ? ਸਤੋਗੁਣੀ, ਸਤੋਗੁਣੀ ਬੁੱਧੀ ਹੋ ਗਈ ਨਾ, ਤੇ ਕਿਹਦੇ ਵਿੱਚ ਫਿਰ ਉਹ ਕੀ ਗੱਲ ਕਹਿੰਦੇ ਆ, ਉਹ ਜਿਹੜਾ ਕਿਆ ਹੈ ਆਨੰਦਮਏ, ਉਹ ਕੀ ਕਰਦਾ ਹੈ, ਉਹ ਜਿਹੜੀ ਵਿਗਿਆਨਮਏ ਦੇ ਵਿੱਚ ਬੁੱਧੀ ਦੇ ਵਿੱਚ ਬੈਠਾ ਹੈ ਜੀਵ, ਉਹਨੂੰ ਫਿਰ ਕੀ ਕਰਦਾ ਹੈ? ਪ੍ਰੇਰਣਾ ਦਿੰਦਾ ਹੈ। ਕਿੱਦਾਂ ਪ੍ਰੇਰਣਾ ਦਿੰਦਾ ਹੈ? ਉਹਦੇ ਕਰਮਾਂ ਦੇ ਅਨੁਸਾਰ, ਠੀਕ ਹੈ। ਅਬ ਯੰਤਰਾਰੂੜਾ ਨੀ ਇਤਿਆਦਿ ਪਦੋਂ ਕਾ ਅਰਥ ਕਹਿਤੇ ਹਾਂ। ਅਬ ਪਹਿਲਾਂ ਕੀ ਰਿਹਾ ਹੈ? ਸਰਭੂਤਾ ਨਾਮ। ਅਬ ਯੰਤਰ ਰੂੜਾ ਨੀ ਮਾਇਆ, ਮਾਇਆ ਨੂੰ ਛੱਡ ਕਰਕੇ, ਤੇ ਬਾਕੀ ਕਿਹੜਾ ਪਦ ਲੈ ਲਿਆ ਨਾ, ਜੰਤਾ ਜੰਤਰ ਰੂੜਾਨੀ, ਜੰਤਰ ਰੂੜਾਨੀ ਇਹ ਪਦ ਦਾ ਅਰਥ ਕਰੇਂਗੇ ਹੁਣ। ਦੇਹਾਦਿ ਪੰਜਰਮ ਯੰਤਰਮ ਤਦ ਰੋਹੋ ਅਭਿਮਾਨਿਤਾ ਵਿਹਿਤ ਪ੍ਰਤਿਛਿਦੇਸ਼ੂ ਪ੍ਰਵਿਰਤੀ ਭਰਮਣਮ ਭਵੇਤ। ਦੇਖੋ, ਦੇਹਾਦਿ ਪੰਜਰਮ ਦਾ ਜੰਤਰ ਕਿਹਨੂੰ ਕਿਹਾ ਹੈ, ਹੈ ਨਾ, ਕਿਹੜਾ ਜੰਤਰਾ ਰੂੜਾਨੀ ਮਾਇਆ, ਜੰਤਰ ਕਿਹਨੂੰ ਕਿਹਾ? ਦੇਹ ਆਦਿ ਪੰਜਰਮ, ਦੇਹ ਇੰਦਰੀਆਂ ਆਦਿ ਰੂਪ ਜਹ ਪਿੰਜਰਾ ਹੀ ਜੰਤਰਮ, ਜੰਤਰ ਕਿਹਾ ਗਿਆ ਹੈ, ਹੰਦ ਇਹ ਜੰਤਰ ਹੈ, ਜੰਤਰਾ ਰੂੜਾਨੀ ਮਾਇਆ। ਜੈਸੇ ਉਹ ਖਲੋਣਾ ਹੈ, ਉਹਦੇ ਵਿੱਚ ਚਾਬੀ ਭਰ ਦੋਗੇ ਤੇ ਉਹ ਦੌੜੇਗਾ, ਆਪਣੀ ਉਹ 'ਚ ਕੁਛ ਸ਼ਕਤੀ ਨਹੀਂ ਹੈ, ਉਹ ਚਾਬੀ ਦੀ ਸ਼ਕਤੀ ਆ। ਇਹਦੇ ਵਿੱਚ ਜਿਹੜੀ ਚਾਬੀ ਭਰਦੇ ਆ ਉਹ ਕੌਣ ਭਰਦਾ? ਆਨੰਦਮਏ, ਉਹ ਜਿੱਦਾਂ ਉਹਨੂੰ ਘੁਮਾਏਗਾ ਉਦਾਂ ਘੁੰਮੇਗਾ ਜੀਵ। ਅਭਿਮਾਨਿਤਾ ਤਦ ਰੋਹਾ, ਉਸਮੇ ਅਭਿਮਾਨ ਕਰਨਾ ਹੀ ਉਸਮੇ ਅਰੂੜ ਹੋਣਾ ਹੈ, ਇਹ ਅਸਲੀ ਅਭਿਮਾਨ ਹੈ। ਸਾਡੇ ਗੁਰੂ ਸਾਹਿਬਾਨ ਕਹਿੰਦੇ ਆ ਨਾ, ਕੀ ਕਹਿ ਰਹੇ ਆ, ਹੰਕਾਰ ਛੱਡੋ, ਹੰਕਾਰ ਛੱਡੋ, ਐਸ ਹੰਕਾਰ ਨੂੰ ਕਹਿ ਰਹੇ। ਕਿਹੜੇ ਨੂੰ? ਉਸਨੇ ਅਭਿਮਾਨ ਕਰਨਾ, ਉਹ ਜਿਹੜਾ ਜੰਤਰ ਹੈ ਉਹ ਚੱਲ ਰਿਹਾ ਹੈ ਕਿਹਦੇ ਨਾਲ, ਆਨੰਦਮਈ ਨਾਲ, ਉਹਦੇ ਚ ਅਭਿਮਾਨ ਕਰ ਲੈਣਾ, ਮੈਂ ਚਲਾ ਰਹਾ ਹਾਂ, ਇਹਨੂੰ ਕਹਿੰਦੇ ਹਉਮੈ। ਅਸਲੀ ਹਉਮੈ ਗੁਰੂ ਸਾਹਿਬ ਇਹਨੂੰ ਦੱਸ ਰਹੇ ਆ, ਇਹ ਹਉਮੈ ਹੈ, ਇਹਦਾ ਤਿਆਗ ਕਰੋ। ਦੇਖ ਲਓ, ਸਿੱਧਾ ਹਿਸਾਬ ਦੇਖ ਲਓ, ਉਸਮੇ ਅਭਿਮਾਨ ਕਰਨਾ ਹੀ ਉਸਮੇ ਅਰੂੜ ਹੋਣਾ ਹੈ। ਅਭਿਮਾਨ ਕਰਨਾ ਮੈਨੇ ਉਹ ਜਿਹੜਾ ਜੰਤਰ ਹੈ, ਕਿਹੜਾ? ਰੂੜਾ ਨੀ ਮਾਇਆ, ਜੰਤਰਾ ਰੂੜਾ ਨੀ ਮਾਇਆ, ਜੰਤਰ ਕਿਹੜਾ ਹੈ? ਦੇਹ ਇੰਦਰੀਆਂ, ਦੇਹ ਇਹ ਔਰ ਇੰਦਰੀਆਂ ਦੱਸ, ਇਹ ਜਿਹੜਾ ਇਹਨੂੰ ਕਹਿਤਾ ਜੰਤਰ, ਤੇ ਫਿਰ ਉਸਮੇ ਅਭਿਮਾਨ ਕਰਨਾ ਹੀ ਉਸਮੇ ਅਰੂੜ ਹੋਣਾ ਹੈ। ये जेड़ा जंतर है इसमें अपमान कर लेना।
ये आदि रूप यह पिंजर ही जंतर जंतर कहा गया, इस शरीर को मैं कह लेना,
ये शरीर हो गया जंतर, अपमान कर लेना, मैं कही जाना, ये हंकार है, चाबी देने वाला हो रहा कोई, चाबी देखे होर ने भरी, वो खलोना कही जो मैं दौड़ रहा, प्रारब्ध रूपी चाबी भरी है, उतने चला खलोना है कि नहीं, आ गया ना उथे पूरा उतना ही चलेगा, जो तो चाबी समाप्त होगी चको चको फिर देख लो। अब वो फिर किधर नू जांदा वो खलोना, उसमें अभिमान करना ही उसमें अरूढ़ होना है, ठीक है जी। विहित प्रतिषिद्धेशु, विहित और निषिद्ध कर्मों में, विहित मैंने पुण्य पाप कह लो सीधा ही, विहित मैंने पुण्य और निषिद्ध मैंने पाप, इन कर्मों में प्रवृत्ति भरणम भरणम भवेत, प्रवृत्ति ही भ्रमण शब्द से कहा गया है, इनमें जड़ा पाप करने पुण्य करने यही भ्रमण है, ये कमाउन वाला ये भ्रमण हो गया, ठीक है जी। प्रवृत्ति ही भ्रमण शब्द से कहा गया है, अंतर्जामी के प्रेरत्व का वाचक भ्रमयन पद का और माया पद का अर्थ कहते हैं, और अंतर्जामी की प्रेरत्व, अंतर्जानी अंतर्जामी जेड़ा है केड़ा आनंदमय, वो जो प्रेरित में प्रेरणा करता है उसका वाचक भ्रमण, वो प्रेरणा करता है तो फिर वो की करेगा, वो भ्रमण करेगा, चाहे पाप कर्म च करे चाहे पुण्य कर्म च करे, प्रेरणा वो करता है तो फिर वो कहते जो वो प्रेरणा करता है तो फिर आप पुण्य करी जाइए जा पाप करी जाइए, सानू की कराने वाला तो वो तो ये करे। फिर जे मान लो तुम कह रहे जे भी चाबी जिनी भरी आराम ने उन्ना खलोना चलेगा, तो जे वो सानू कह रहा पुण्य करो आप पुण्य कर रहे हैं, जो कह रहा पाप करो तो आप पाप कर रहे हैं, इस की गल, वो कह रहे उन्हें होर भी कुछ किया, उन्हें बुद्धि भी दी है, उन्हें बुद्धि भी दी है और अंदरों कह भी रहा वा ये काम नहीं ठीक तेरे वास्ते, वो अंदरों एक बार आवाज आएगी ये ठीक नहीं है, तो फिर हम ना सुने कुछ ना सुने, प्यो कह रहा बेटा ये काम ठीक नहीं है, तो बेटा जाके कर देगा तो प्यो जाके दोष उच्च। अब भ्रमण पद का और माया पद का अर्थ कहते हैं, विज्ञानमय रूपेण तद प्रवृत्ति स्वरूपतः स्वक्तेषु विक्रियते माया भ्रमणम ही तत्। देखो की कह रहे हैं, विज्ञानमय रूपेण, और विज्ञानमय अर्थात जीव रूप से, और जड़ा जीव रूप से बैठा है कौन, विज्ञानमय, विज्ञानमय अर्थात जीव रूप से तत् प्रवृत्ति स्वरूपतः और धर्म अधर्म, उसकी क्या सी प्रवृत्ति निवृत्ति, इसकी क्या धर्म अधर्म में उसकी प्रवृत्ति निवृत्ति रूप से पाप पुण्य, धर्म अधर्म ने पाप पुण्य से, पाप में प्रवृत्ति पुण्य में प्रवृत्ति, चाहे पाप करे चाहे पुण्य करे, ईश्वर स्वशक्तिः ईश्वर अंतर्जामी अपनी माया शक्ति से विक्रियते परिणाम को प्राप्त होता है, वो जरा अपनी माया शक्ति दे नाल उन उधर नू लगा देंदा, किधर नू जिदा दे कर्म है, आप इन परमात्मा नू दोष दे सकते हैं भी परमात्मा ने चाबी भरी तो जीव लग रहा है मैं लग रहा, ना ना वो कह रहे तेरे कर्मा दे अनुसार तेनू प्रेरणा मिल रही है, जिदा दे तेरे कर्म है उदा भी अंदरों तेनू प्रेरणा मिल रही है, तो फिर भगवान का की दोष होया, दोष तो साडा अपना ही हो गया कर्मा का ही, जे साडे चंगे कर्म होणगे तो सानू चंगे पासे प्रेरणा दे दूगा उधर ला दूगा। तत ही माया भ्रमणम, जह ही ईश्वर का माया के द्वारा जीवों को भ्रमण कराना है, ਕਹਿੰਦਾ ਇਹ ਹੈ ਭਰਮਣ ਕਰਵਾਉਣਾ। ਭਰਮਣ ਕਰਵਾਉਣਾ ਮਤਲਬ ਆਪਣੀ ਮਾਇਆ ਸ਼ਕਤੀ ਦੇ ਨਾਲ ਜੈਸੇ ਜੀਵ ਦੇ ਕਰਮ ਹੈ ਉਧਰ ਨੂੰ ਪ੍ਰੇਰਨਾ ਧੱਕਾ ਲਾ ਦੇਣਾ, ਬਸ ਉਧਰ ਹੀ ਤੁਰੀ ਜਾਊਗਾ, ਸਾਰੇ ਆਪਣੇ ਟੱਬਰ ਸਮਝਾਊਗਾ। ਪਰ ਕੌਣ ਮੰਨਦਾ ਕਿਸੇ ਦੇ? ਭਰਮਣ ਕਾ ਅਰਥ ਹੈ ਦੇਖ ਲਓ ਸੁਰਤੀ ਮੈਂ ਯਮਯਤੀ, ਯਮਯਤੀ ਦਾ ਕੀ ਅਰਥ ਹੋ ਗਿਆ? ਕੰਟਰੋਲ ਕਰਨੇ ਵਾਲਾ ਭਾਈ, ਨਿਯਮਨ ਕਰਨੇ ਵਾਲਾ, ਠੀਕ ਹੈ ਨਾ। ਸੁਰਤੀ ਮੈਂ ਯਮਯਤੀ ਪਦ ਕਾ ਜਹੀ ਅਰਥ ਹੈ, ਸੁਰਤੀ ਮੈਂ ਜੋ ਯਮਯਤੀ ਕਹਾ ਹੈ ਨਾ ਉਸ ਪਦ ਕਾ ਇਹ ਅਰਥ ਹੈ ਕਿ ਉਹ ਕੰਟਰੋਲ ਕਰਦਾ ਹੈ, ਮਤਲਬ ਵੀ ਜੈਸੇ ਉਹਦੇ ਕਰਮ ਹੈ ਉਹ ਤੋਂ ਬਾਹਰ ਨਹੀਂ ਹੋ ਸਕਦਾ, ਉਹ ਇਹ ਉਹਦਾ ਕੰਟਰੋਲ ਹੈ। ਈਸ਼ਵਰ ਦਾ ਕੀ ਕੰਟਰੋਲ ਹੈ? ਵੀ ਜੈਸੇ ਜੀਵ ਦੇ ਕਰਮ ਹੈ ਉਹਨਾਂ ਨੂੰ ਉਸੇ ਤਰ੍ਹਾਂ ਭੁਗਤਾਊਗਾ। ਇਹ ਨਹੀਂ ਹੈ ਵੀ ਤੂੰ ਪਾਪ ਕੀਤੇ ਤੇ ਪਾਪ ਤੋਂ ਭੱਜ ਕੇ ਤੇ ਤੈਨੂੰ ਪੁੰਨ ਦਾ ਫਲ ਮਿਲ ਜੇ, ਇਹ ਨਹੀਂ। ਜਾਂ ਕਿਸੇ ਨੇ ਬਹੁਤ ਪੁੰਨ ਕੀਤੇ ਹੈ ਉਹਨੂੰ ਪਾਪ ਦਾ ਫਲ ਮਿਲ ਜੇ, ਐਸੇ ਨਹੀਂ। ਉਹ ਆਪਣੇ ਕੰਟਰੋਲ ਦੇ ਵਿੱਚ ਰੱਖ ਕੇ ਉਹ ਕਰਮ ਭੁਗਤਾ ਦੇਗਾ। ਸੁਰਤੀ ਮੈਂ ਜਮਤੀ ਪਦ ਕਾ ਜਹੀ ਅਰਥ ਹੈ, ਇਸ ਅਰਥ ਕੋ ਕਹਤੇ ਹੋਏ ਪ੍ਰਿਥਵੀ ਆਦਿ ਮੈਂ ਵੀ ਉਸਕਾ ਉਪਦੇਸ਼ ਕਰਤੇ ਹੈ। ਕਹਿੰਦੇ ਖਾਲੀ ਇਹ ਨਹੀਂ ਸਮਝ ਲੈਣਾ ਕਿ ਉਹ ਪਰਮਾਤਮਾ ਜੀਵ ਦੇ ਹਿਰਦੇ ਵਿੱਚ ਬੈਠਾ ਹੈ, ਬੁੱਧੀ ਵਿੱਚ ਬੈਠਾ ਹੈ। ਹਾਂ, ਜੀਵ ਜੀਵ ਨੂੰ ਕਲਾ ਨਿਯਮਨ ਕਰ ਰਿਹਾ, ਬਾਕੀਆਂ ਨੂੰ ਨਹੀਂ। ਕਹਿੰਦਾ ਪ੍ਰਿਥਵੀ ਆਦਿ ਜਿਤਨੇ ਸਾਰੇ ਭੂਤ ਹੈ, ਤੱਤਵ ਹੈ, ਉਹ ਸਾਰਿਆਂ ਨੂੰ ਨਿਯਮਨ ਕਰਨੇ ਵਾਲਾ ਕੌਣ ਹੈ? ਪਰਮਾਤਮਾ। ਤੇ ਗੁਰਬਾਣੀ ਚ ਨਹੀਂ ਕਿਹਾ ਮਹਾਰਾਜ ਜੀ ਨੇ, ਆਸਾ ਦੀ ਵਾਰ ਚ ਨਹੀਂ ਹੁੰਦਾ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਇੰਦ ਐਸੇ, ਹਾਂਜੀ, ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਚੱਲੇ ਦਾ ਲਖ ਦਰਿਆ, ਐਸੇ ਵੀ ਹੈ। ਤੇ ਸਾਰੇ ਜਿਹੜੇ ਉਹਨਾਂ ਨਾਮ ਲੈ ਲੈ ਕੇ ਗਿਣਤੀ ਕੀਤੀ, ਇਹਦਾ ਅਰਥ ਇਹ ਨਹੀਂ ਜਿਹਨਾਂ ਦਾ ਨਾਮ ਲੈ ਤਾ ਉਹ ਨਿਯਮ ਚ, ਜਿਹਨਾਂ ਦਾ ਨਾਮ ਨਹੀਂ ਲਿਆ ਉਹ ਨਹੀਂ। ਮੁੱਖ ਮੁੱਖ ਦਾ ਨਾਮ ਲੈ ਦਿੱਤਾ ਉਹਨਾਂ ਨੇ, ਗੁਰੂ ਨਾਨਕ ਸਾਹਿਬ ਨੇ, ਜਿਹੜੇ ਵੀ ਦਸਾਂ ਗੁਰੂ ਸਾਹਿਬਾਂ ਦੀ ਜਿਹਦੀ ਵੀ ਉਹ ਬਾਣੀ ਹੈ ਜਿਹੜੇ ਮਹਾਂਪੁਰਸ਼ਾਂ ਦੀ, ਉਹਦਾ ਨਾਮ ਉਹਨਾਂ ਨੇ ਕੀ ਕਿਹਾ ਵੀ ਮੁੱਖ ਮੁੱਖ ਜਿਹੜੇ ਸੀ ਉਹਨਾਂ ਦਾ ਨਾਮ ਲੈ ਲਿੱਤਾ, ਬਾਕੀ ਤੁਸੀਂ ਆਪੇ ਸਮਝ ਲੈਣਾ, ਠੀਕ ਹੈ। ਅਬ ਇਸਕਾ ਪ੍ਰਿਥਵੀ ਆਦਿ ਮੈਂ ਵੀ ਉਸਕਾ ਉਪਦੇਸ਼ ਕਰਤੇ ਹੈ। ਅੰਤਰਯਾਮੀ ਇਕਤੀ ਉਕਤਵਾ ਅਯਮ ਏਵ ਅਰਥ ਸੁਰਤੋ ਸੁਰਤਃ ਪ੍ਰਿਥਵੀ ਆਦਿਸ਼ੂ ਸਰਵਤਰ ਨਿਆਯੋ ਅਯਮ ਜੋਜਤੇ ਜੋਜਤਾਮ ਦੀਯਹ, ਨਿਆਯਮ ਜੋਜਤਾਮ ਦੀਯਹ, ਇਹ ਨਿਆਇ ਦਾ ਬੁੱਧੀ ਦੇ ਨਾਲ ਸਾਰੇ ਜਗ੍ਹਾ ਲਗਾ ਲੈਣਾ। ਕਿਹੜਾ? ਅੰਤਰਯਾਮਯਤੀ, ਅੰਤਰਯਮਯਤੀ, ਅੰਤਰਯਮਯਤੀ ਕੀ ਇਹਦਾ ਅਰਥ ਹੋਇਆ? ਅੰਤਰ ਅੰਦਰ, ਯਮਯਤੀ ਕੰਟਰੋਲਰ, ਅੰਦਰ ਦਾ ਜਿਹੜਾ ਕੰਟਰੋਲ ਹੈ, ਸਭ ਕੇ ਅੰਦਰ ਰਹਿ ਕਰ ਈਸ਼ਵਰ ਨਿਯਮਨ ਕਰਤੇ ਰਹਤੇ ਹੈ। ਦੇਖ ਲੋ ਉਹ ਅੰਦਰ ਦਾ ਕੰਟਰੋਲਰ ਹੋ ਗਿਆ। ਇਤੀ ਉਕਤਵਾ ਆਯਮ ਏਵ ਅਰਥਾ, ਇਸੀ ਸੁਰਤੀ ਵਚਨ ਸੇ ਜਹ ਪੂਰਵਕਤ ਅਰਥ ਹੀ ਸੁਰਤੋ ਸੁਰਤਾ ਸੁਰਤੀਓ ਮੈਂ ਸੁਣਾ ਗਿਆ, ਅਰਥਾਤ ਕਹਾ ਗਿਆ ਹੈ। ਅਬ ਪ੍ਰਿਥਵੀ ਆਦਿ, ਪ੍ਰਿਥਵੀ ਆਦਿਸ਼ੁ ਸਰਵਤਰ, ਪ੍ਰਿਥਵੀ ਆਦਿ ਸੰਪੂਰਨ ਪਦਾਰਥੋ ਮੈਂ ਆਯਮ ਨਿਆਯ ਜਹ ਨਿਆਇ ਅਰਥਾਤ ਦ੍ਰਿਸ਼ਟਾਂਤ ਦੀਆ ਜੋ ਜੇ ਤਾਂ ਬੁੱਧੀ ਸੇ ਸਮਝ ਲੈਣਾ ਚਾਹੀਏ। ਕਹਿੰਦਾ ਖਾਲੀ ਇਹ ਨਾ ਸਮਝ ਲੈਣਾ ਵੀ ਉਹ ਅੰਦਰ ਬੈਠ ਕੇ ਬੁੱਧੀ ਨੂੰ ਕੰਟਰੋਲ ਕਰ ਰਿਹਾ ਬਾਕੀ ਨੂੰ ਨਹੀਂ। ਕਹਿੰਦਾ ਪ੍ਰਿਥਵੀ ਆਦਿ ਸਾਰਿਆਂ 'ਚ ਸਮਝ ਲੈਣਾ, ਅਤੇ ਜੇ ਸਾਰੇ ਬ੍ਰਹਿਮੰਡ ਵੀ ਤੁਸੀਂ ਇਹ ਦੱਸੋ ਇਹ ਪੂਰਾ ਬ੍ਰਹਿਮੰਡ ਚੱਲਦਾ ਕਿ ਨਹੀਂ ਜਿਤਨੇ ਤਾਰੇ ਹੈ ਧਰੁਵ ਨੂੰ ਛੱਡ ਕਰਕੇ, ਬਾਕੀ ਸਾਰਾ ਬ੍ਰਹਿਮੰਡ ਚੱਲਦਾ ਕਿ ਨਹੀਂ? ਅਤੇ ਕਿਤੇ ਐਕਸੀਡੈਂਟ ਹੁੰਦਾ ਉਹਨਾਂ ਦਾ, ਇੱਕ ਦੂਜੇ 'ਚ ਵੱਜਦੇ ਆ ਕੇ ਵੀ ਤੂੰ ਇਤਨੇ ਵਜੇ ਸੂਰਜ ਨੇ ਤੂੰ ਉੱਗਣਾ ਬਈ, ਉਹ ਆਖੇ ਨਹੀਂ ਅੱਜ ਮੈਂ ਹੜਤਾਲ ਕਰਨੀ ਆ, ਅੱਜ ਸਾਡੀ ਛੁੱਟੀ ਆ, ਰੋਜ਼ ਆਪਾਂ ਚੜ੍ਹਦੇ ਹਾਂ, ਅੱਜ ਤਾਂ ਹਫ਼ਤੇ 'ਚ ਇੱਕ ਤਾਂ ਕਰਿਆ ਕਰੋ, ਚੰਦਰਮਾ ਕਹੇ ਕਿਸੇ ਦੀ ਹਿੰਮਤ ਨਹੀਂ ਹੈ, ਬਿਲਕੁਲ ਕੰਟਰੋਲ 'ਚ ਹੈ। ਅਤੇ ਕੰਟਰੋਲ 'ਚ ਕੌਣ ਨਹੀਂ? ਇੱਕ ਬੰਦਾ ਨਹੀਂ, ਇੱਕ ਇਹਨੂੰ ਵੀ ਕਰ ਲੈਂਦਾ ਉਹ, ਬਸ ਇਹੀ ਤਾਂ ਹੈ। ਬਸ ਨਿਯਮ ਤਾਂ ਦੱਸੇ ਆ, ਹਾਂ ਤੇ ਇਹ ਪੌੜੀ ਤੋਂ ਜੋ ਨਰ ਚੁੱਕੇ ਆਏ ਗਏ ਦੁੱਖ ਪਾਏਗਾ। ਇਸ ਪੌੜੀ ਤੋਂ ਜਿਹੜਾ ਚੁੱਕ ਗਿਆ, ਇਸ ਪੌੜੀ ਤੋਂ ਮੈਨੇ ਮਨੁੱਖਾ ਜਨਮ ਲੈ ਕਰਕੇ ਸਿਮਰਨ ਨਹੀਂ ਕੀਤਾ, ਇਹ ਚੁੱਕਣਾ ਹੈ। ਚੁੱਕ ਜਾਣਾ ਮਤਲਬ ਮਨੁੱਖਾ ਜਨਮ ਮਿਲ ਗਿਆ, ਉਹ ਜਿਹਦੇ ਵਾਸਤੇ ਮਿਲਿਆ ਉਹ ਕੰਮ ਨਹੀਂ ਕੀਤਾ, ਇਹ ਹੈ। ਸੰਪੂਰਨ ਪ੍ਰਵਿਰਤੀਆਂ ਈਸ਼ਵਰ ਅਧੀਨ ਹੈ, ਇਸ ਵਿਸ਼ੇ ਮੈਂ ਅੰਨੇ ਵਚਨ ਵੀ ਕਥਨ ਕਰਤੇ ਹੈ। ਆ ਠੀਕ ਸੇ ਸਮਝ ਲੈਣਾ ਆ ਸਲੋਕ, ਇਹਦਾ ਮਤਲਬ ਸੰਪੂਰਨ ਸਾਰੀਆਂ ਪ੍ਰਵਿਰਤੀਆਂ ਮੈਨੇ
ਜਿੰਨਾ ਬਦਲਾਵ ਹੋ ਰਿਹਾ,
ਜਿੰਨਾ ਵੀ ਪ੍ਰਵਿਰਤੀ ਮੈਨੇ ਬੰਦਾ ਪ੍ਰਵਿਰਤ ਹੋ ਰਿਹਾ ਲੱਗ ਰਿਹਾ ਹੈ, ਹਾਂ ਕੰਮ ਚ ਜਿੱਧਰ ਵੀ ਲੱਗ ਰਿਹਾ ਸਾਰੇ ਪਾਸੇ ਸੰਪੂਰਨ ਕਹਿਤਾ, ਪਾਪ ਪੁੰਨ ਔਰ ਭਜਨ ਧਿਆਨ ਸਾਧਨ ਜਿੱਧਰ ਵੀ ਲੱਗ ਰਿਹਾ ਹੈ, ਇਹ ਸਾਰੀਆਂ ਜੋ ਵੀ ਜੀਵ ਕਰਮ ਕਰ ਰਿਹਾ ਹੈ ਉਹ ਸਾਰੇ ਕਿਹੜੇ ਦੇ ਅਧੀਨ ਹੈ, ਈਸ਼ਵਰ ਦੇ, ਠੀਕ ਹੈ ਨਾ। ਇਸ ਚਲ ਗਿਆ, ਹਾਂ ਸਲੋਕ ਚਲ ਗਏ, ਜਾਨਾਮੀ ਧਰਮਾ ਨਾਚਮੇ ਪ੍ਰਵਿਰਤੀ, ਮੈਂ ਧਰਮ ਨੂੰ ਜਾਣਦਾ ਹੂੰ ਪਰ ਨਾਚਮੇ ਪ੍ਰਵਿਰਤੀ, ਮੇਰੀ ਉਹ ਚ ਪ੍ਰਵਿਰਤੀ ਨਹੀਂ ਹੋ ਰਹੀ, ਮੈਂ ਉਹ ਚ ਲੱਗ ਨਹੀਂ ਰਿਹਾ। ਜਾਨਾਮੀ ਧਰਮਾ ਨਾਚਮੇ ਨਿਵਿਰਤੀ, ਅਧਰਮ ਨੂੰ ਮੈਂ ਜਾਣਦਾ ਹੂੰ ਪਰ ਮੈਂ ਉਹ ਛੱਡ ਨਹੀਂ ਪਾ ਰਿਹਾ। ਕੋਈ ਸਮਝ ਲਓ ਜਿਹੜਾ ਪਾਪ ਕੰਮ ਕਰ ਰਿਹਾ, ਬਸ ਇਹ ਉਹਦੇ ਵਾਸਤੇ ਥੋੜੀ ਵੀ ਉਹ ਕਹਿ ਰਿਹਾ, ਜੇ ਆਪਾਂ ਉਹ ਧਰਮ ਚ ਲੱਗੇ ਹਾਂ ਤੇ ਸਾਡੇ ਵਾਸਤੇ ਹੋ ਗਿਆ ਸਲੋਕ। ਜਾਨਾਮੀ ਧਰਮਾ ਨਾਚਮੇ ਪ੍ਰਵਿਰਤੀ, ਜਾਨਾਮੀ ਧਰਮਾ ਨਾਚਮੇ ਨਿਵਿਰਤੀ, ਕੇਨਾ ਪੀ ਦੇਵੋ ਹਿਰਦੀ ਸਥਿਤੇ ਨਾ ਯਥਾ ਨਿਯੁਕਤਮ ਯਥਾ ਨਿਯੁਕਤੋ ਅਸਮੀ ਤਥਾ ਕਰੋਮੀ। ਕੋਈ ਐਸਾ ਕਹਿੰਦਾ ਮੈਂ ਧਰਮ ਨੂੰ ਵੀ ਜਾਣਨਾ ਵਾ, ਅਧਰਮ ਨੂੰ ਵੀ ਜਾਣਨਾ, ਮੈਂ ਧਰਮ ਨੂੰ ਵੀ ਜਾਣਨਾ ਪਰ ਮੈਂ ਉਹਦੇ ਵਿੱਚ ਪ੍ਰਵਿਰਤ ਨਹੀਂ ਹੋ ਰਿਹਾ, ਉਹ ਮੇਰੇ ਕੋਲ ਧਰਮ ਹੋ ਨਹੀਂ ਰਿਹਾ। ਅਧਰਮ ਨੂੰ ਵੀ ਜਾਣਨਾ ਮੈਂ ਵੀ ਇਹ ਧਰਮ ਹੈ, ਇਹ ਪਾਪ ਹੈ, ਉਹ 'ਚੋਂ ਮੈਂ ਹਟ ਨਹੀਂ ਰਿਹਾ। ਮੈਂ ਧਰਮ ਨੂੰ ਵੀ ਜਾਣਨਾ ਵੀ ਇਹ ਧਰਮ ਹੈ, ਉਹਦੇ 'ਚ ਮੇਰਾ ਮਨ ਨਹੀਂ ਕਰਦਾ ਲੱਗਣ ਨੂੰ। ਮੈਂ ਪਾਪ ਨੂੰ ਵੀ ਜਾਣਨਾ ਹਾਂ ਵੀ ਇਹ ਪਾਪ ਹੈ, ਉਹਦੇ 'ਚ ਹਟਣ ਨੂੰ ਮੇਰਾ ਮਨ ਨਹੀਂ ਕਰ ਰਿਹਾ। ਤੇ ਫਿਰ ਕੀ ਕਹਿੰਦਾ, ਕਿਹਨਾ ਵੀ ਦੇਵੋ ਹਿਰਦੇ ਸਥਿਤੇ ਨਾ, ਕਹਿੰਦਾ ਕੋਈ ਦੇਵ ਸ਼ਕਤੀ ਮੇਰੇ ਹਿਰਦੇ ਵਿੱਚ ਬੈਠੀ ਹੈ ਤੇ ਕੀ ਕਰ ਰਹੀ ਹੈ, ਜਥਾ ਨਿਯੁਕਤੋ ਅਸਮੀ ਜੈਸੇ ਮੈਨੂੰ ਨਿਯਮਨ ਕਰਤਾ ਹੈ ਤਥਾ ਕਰੋਮੀ ਮੈਂ ਵੈਸੇ ਹੀ ਕਰਦਾ। ਤੇ ਉਹ ਕੌਣ ਹੈ, ਆਨੰਦਮੈ ਹੋਰ ਕੌਣ ਹੈ, ਦੇਖ ਲਓ ਹੁਣ ਆਪਣੇ ਤੇ ਘਟਾ ਲੈਣਾ ਹੁਣ ਇਸ ਲੋਕ ਹੈ। ਤੇ ਹੁਣ ਜੇ ਆਪਾਂ ਇਹਨੂੰ ਕਹੀਏ ਵੀ ਜਿੱਦਾਂ ਭਗਵਾਨ ਕਰਦਾ ਉਦਾਂ ਆਪਾਂ ਕਰਦੇ ਹਾਂ ਤੇ ਸਾਡਾ ਕਾਹਦਾ ਦੋਸ਼, ਜੇ ਆਪਾਂ ਇੱਦਾਂ ਕਹਿ ਦਈਏ ਵੀ ਭਗਵਾਨ ਨੇ ਜਦੋਂ ਕਹਿੰਦੇ ਆ ਭਗਵਾਨ ਕਰਾਉਂਦਾ ਤੇ ਆਪਾਂ ਕਰਦੇ ਹਾਂ, ਤੇ ਫਿਰ ਜੇ ਪਾਪ ਹੋ ਰਿਹਾ ਤੇ ਭਗਵਾਨ ਹੀ ਕਰਾ ਰਿਹਾ, ਦੇਖ ਲਓ ਵੀ ਜੋ ਹੁਣ ਜਦੋਂ ਇੱਕ ਵਾਰੀ ਪਾਂਡਵ ਬਨਵਾਸ ਕੱਟ ਰਹੇ ਆ ਤੇ ਭਗਵਾਨ ਕ੍ਰਿਸ਼ਨ ਉਹਨਾਂ ਦੇ ਪਾਸ ਗਏ, ਕ੍ਰਿਸ਼ਨ ਗਏ ਤੇ ਅਰਜੁਨ ਮੂੰਹ ਜਿਹਾ ਉਦਾਸ ਹੋ ਕੇ ਬੈਠਾ, ਉਹਨੂੰ ਕਹਿੰਦੇ ਕੀ ਗੱਲ ਬਈ, ਕਹਿੰਦਾ ਮੈਂ ਸੋਚ ਰਿਹਾ ਕੀ ਹੋ ਗਿਆ, ਕਹਿੰਦਾ ਸੋਚ ਨਾ ਜਿਹੜਾ ਹੋਣਾ ਸੀ ਉਹ ਤਾਂ ਹੋ ਗਿਆ, ਉਹਨੂੰ ਹੁਣ ਤੂੰ ਸੋਚਦਾ ਰਹੇਗਾ ਤੇ ਉਹ ਵਾਪਸ ਆਜੂਗਾ, ਉਹ ਟਾਈਮ ਵਾਪਸ ਨਹੀਂ ਆਉਣਾ, ਉਹ ਤਾਂ ਹੋ ਗਿਆ। ਕਹਿੰਦਾ ਹੁਣ ਮੈਂ ਕੀ ਕਰਾਂ ਫਿਰ, ਕਹਿੰਦਾ ਹੁਣ ਤੂੰ ਅਗਲੀ ਤਿਆਰੀ ਕਰ, ਯੁੱਧ ਦੀ ਤਿਆਰੀ ਕਰ, ਹੁਣ ਇਹ ਨਾ ਸੋਚਣਾ ਵੀ ਦੁਰਯੋਧਨ ਚੁੱਪ ਚਾਪ ਬੈਠਾ ਉਹ ਵੀ ਤਿਆਰੀ ਕਰ ਰਿਹਾ, ਕਹਿੰਦਾ ਯੁੱਧ ਹੋਊਗਾ, ਕਹਿੰਦਾ ਯੁੱਧ ਤਾਂ ਹੋਊਗਾ ਹੀ। ਤੇ ਦ੍ਰੋਪਦੀ ਕਹਿੰਦੀ ਵੀ ਮੈਂ ਕੀ ਕਰਾਂ, ਕਹਿੰਦੇ ਤੂੰ ਕੀ ਕਰਨਾ, ਤੇਰੇ ਤੂੰ ਤੇ ਜੱਗ ਤੋਂ ਉਤਪੰਨ ਹੋਈ ਆ, ਤੇਰੇ ਵਾਸਤੇ ਦੂਸਰੀ ਅਗਨੀ ਦੀ ਜ਼ਰੂਰਤ ਨਹੀਂ ਹੈ, ਤੇਰੇ ਕੋਲ ਦੂਸਰੇ ਨੂੰ ਜਲਾਉਣ ਦੇ ਲਈ ਤੇਰੇ ਪਾਸ ਆਪਣੀ ਸ਼ਕਤੀ ਬਹੁਤ ਹੈ। ਤੇ ਫਿਰ ਉਧਰੋਂ ਕਹਿੰਦੀ ਯੁੱਧ ਤੇ ਹੋਊਗਾ ਨਾ, ਦ੍ਰੋਪਦੀ ਪੁੱਛਦੀ ਯੁੱਧ ਹੋਊਗਾ, ਮੇਰੇ ਖੁੱਲੇ ਕੇਸਾਂ ਦਾ ਕੀ ਬਣੂਗਾ, ਯੁੱਧ ਹੋਊਗਾ। ਭਗਵਾਨ ਕਹਿੰਦੇ ਮੈਂ ਚਾਹੁੰਦਾ ਤਾਂ ਨਹੀਂ ਪਰ ਯੁੱਧ ਤੇ ਹੋਊਗਾ। ਉਧਰੋਂ ਆ ਗਿਆ ਯੁਧਿਸ਼ਠਿਰ, ਕਹਿੰਦਾ ਭਗਵਾਨ ਜੀ ਆਪ ਚਾਹ ਨਹੀਂ ਰਹੇ ਤੇ ਫਿਰ ਯੁੱਧ ਕਿੱਦਾਂ ਹੋਊਗਾ, ਕਹਿੰਦਾ ਇਹ ਗੱਲ ਨਹੀਂ, ਮੈਂ ਦ੍ਰੋਪਦੀ ਦਾ ਵਸਤਰ ਹਰਨ ਚਾਹਿਆ ਸੀ ਪਰ ਹੋਇਆ, ਕਹਿੰਦਾ ਸਭ ਕੁਛ ਮੇਰੇ ਚਾਹਣੇ ਨਾਲ ਨਹੀਂ ਹੁੰਦਾ, ਮਤਲਬ ਕੀ ये सब कुछ मेरे चाहने ना नहीं होता, जीव के कर्मों के अनुसार होता है। जैसे जैसे जीव के कर्म होंगे ऐसे ही होगा। वस्त्र हरण ना होता तो युधिष्ठिर इतना धर्मात्मा से कभी भी ना युद्ध प्रवृत्त होता। सब कुछ मेरे चाहना नहीं होता, इस वास्ते ये नहीं समझ लेना सब कुछ भगवान करा रहा तो अं कर रहे हैं। ये मत समझ लेना। भगवान कहते सब कुछ मेरे चाहना नहीं होता, जो मेरे चाहना होता तो मैं द्रौपदी का वस्त्र हरण चाहिया सी, पर होया। ऐसे मैं युद्ध नहीं चाह रहा पर युद्ध भी होगा। इस वास्ते ये नहीं समझ लेना जो भगवान करा रहा वही हो रहा, आप कर रहे हैं तो सानू कभी गल आपां चिंता की लोड़ ही नहीं। माड़ा कराना था भी ठीक है, करा दे रहा आप पाप नूं लगूगा। आप फार क्या देखो धर्म जानामी में प्रवृत्ति नाचा, की कह रहे हैं, धर्म को मैं जानता हूं परंतु मेरी प्रवृत्ति धर्म में नहीं होती। अधर्मम चा जानामी, अधर्म का स्वरूप भी मैं जानता हूं, मैं निवृत्ति ना परंतु महाभारत की तहु परंतु अधर्म में मेरी प्रवृत्ति नहीं होती। देख लो की कह रहे, अधर्म में मेरी निवृत्ति नहीं होती, मैं छड नहीं सकता, मैं जानता भी पाप है फिर भी नहीं मैं हट रहा। हृदय स्थित ना क्योंकि हृदय में बैठे हुए के ना पी देवे ना किसी देवता रूप ईश्वर करके यथा नियुक्ता हस्मी, जैसे प्रेरित में होता हूँ, जैसे मैं प्रेरित हूँ तथा करोमी मैं वैसे ही मैं करता हूँ, अर्थात संपूर्ण प्रवृत्तियां ईश्वर अधीन है। की कहता परमेश्वर के हाथ विच, तो फिर की हो गया, आपा सब कुछ छड के बैठ जाइए, जो तू करा रहा पाप पुन भी पाप करा रहा ता तू करा रहा, पुन करा रहा तू ता तू करा रहा, जे ते इदा छड़ना ते सब कुछ छड़ो, फिर जिदा छोटा बच्चे ने छड़िया है मां ते, जे सब कुछ छड़ना ते उदा छड़ो, फिर खाली ये नहीं छड़ देना दो कम, जे ते सब कुछ छड़ना, जे छोटा जा बच्चा है ओदी भुख दा ध्यान मां नू है, ओदे पेशाब कीता गिला हो गया गंदगी करती सारी ध्यान मां नू है, वस्त्र बदलने हैं कि नहीं बदलने, इनू ठंड लग रही है कि धुप्पे पाउणा कि छावे पाउणा, वो मां नू फिक्र है। जां ते इदां हो जो ते जे ते पाप कर लिया ते भगवान ने कराता बाकी सब आप कर ले दौड़ भज के, वो नहीं जां ते सारे प्रवृत्ति जैसे बच्चे ने छड्डिया मां दे उपर ऐसे छड्डो, तां गल बणदी जी। हुण तुसीं देखो की करना, जा भाई गुरमुखा, चलो जी ओ मोबाइल है ही सच ओ बंदा बैठा साढ़े को सुन वाला। अब संपूर्ण प्रवृत्ति ईश्वर अधीन है, तब तो पुरुष प्रयत्न ही व्यर्थ हो। देखो की कह रहा है, अंदर जदों सारिया प्रवृत्तियां ईश्वर के अधीन है ते पुरुष का जेड़ा प्रयत्न है कोशिश है तो व्यर्थ होगी, ठीक है ना। ऐसी आशंका का समाधान इस सुयुक्ति से कथन करते हैं। की कह रहे हैं, अंदर तुसी कहता भी सारिया प्रवृत्तियां ईश्वर अधीन है, वो पाप कराए चाहे पुन कराए, हाँ पी चाहे पाप करा रहा है चाहे पुन करा रहा है, वो करा दे आप ही रहा है तो फिर सानू कहता पाप पुन लगूगा भी। अंदर जो ऐसी शंका कर दे उसका समाधान सुन लो। अर्थ नर्थ पुरुष करो कारेण इति एवं मा शंक्यताम जतः ईश्वर पुरुषकारस्य रूपेणामि विवर्तते। की कह रहा, पुरुषकारेण प्रवृत्ति ईश्वर अधीन माने तो पुरुष का प्रयत्न अर्थ ना सार्थक नहीं होगा, निष्फल होगा। जे तुसी कहो कि सारियां प्रवृत्तियां ईश्वर अधीन है, इतों समझ लेना हूं, जे आप समझिए सारिया प्रवृत्तियां ईश्वर के अधीन है, ठीक है, ਤੇ ਸਾਨੂੰ ਭਗਵਾਨ ਨੇ ਨਵੀਨ ਕਰਮ ਕਰਨ ਦੀ ਜਿਹੜੀ ਸੁਤੰਤਰਤਾ ਦਿੱਤੀ ਹੈ ਉਹ ਤੇ ਵਿਅਰਥ ਹੋ ਜੂਗੀ। ਨਵੀਨ ਕਰਮ ਕਰਨ ਦਾ ਅਧਿਕਾਰ ਦਿੱਤਾ ਹੈ ਨਾ ਖਾਲੀ ਪੁਰਸ਼ ਨੂੰ, ਉਹ ਤੇ ਗਿਆ ਫਿਰ। ਠੀਕ ਹੈ, ਕੀ ਕਹਿ ਰਹੇ ਹੈ, ਪ੍ਰਵਿਰਤੀ ਈਸ਼ਵਰ ਅਧੀਨ ਮਾਨੇ ਤੋਂ ਪੁਰਸ਼ ਕਾ ਪ੍ਰਯਤਨ ਅਰਥਾ ਨਾ ਸਾਰਥਕ ਨਹੀਂ ਹੋਗਾ, ਨਿਸ਼ਫਲ ਹੋਗਾ। ਇਤੀ ਏਵਮ ਮਾ ਸ਼ੰਕਿਆ ਤਾਮ, ਆਂਦਾ ਐਸੀ ਸ਼ੰਕਾ ਮਤ ਕਰੋ, ਇਸ ਪ੍ਰਕਾਰ ਸੰਦੇਹ ਮਤ ਕਰੋ। ਜਤਾ ਈਸ਼ਾ ਪੁਰਸ਼ਕਾਰਸਿਆ, ਕਿਉਂਕਿ ਈਸ਼ਵਰ ਪੁਰਸ਼ ਪ੍ਰਯਤਨ ਕੇ ਰੂਪੇਣਾ ਅਪੀ ਰੂਪ ਸੇ ਹੀ ਵਿਵਰਤਤੇ ਪਰਿਣਾ ਪਰਿਣਤ ਹੋਤਾ ਹੈ। ਪੁਰਸ਼ ਕਾ ਪ੍ਰਯਤਨ ਵੀ ਈਸ਼ਵਰ ਰੂਪ ਹੀ ਹੈ, ਇਸ ਲਈ ਪੁਰਸ਼ਕਾਰ ਵਿਅਰਥ ਨਹੀਂ ਹੈ। ਹਾਂ ਆ ਜੇ ਪੁਰਸ਼ਾਰਥ ਮਤੇ, ਤੇ ਜਿਹੜਾ ਤੁਸੀਂ ਕੰਮ ਕਰਦੇ ਜੇ ਉਹੀ ਦੇਵ ਹੈ, ਉਹੀ ਦੇਵ। ਕਿਹਨੇ ਕਰਾਇਆ ਪ੍ਰੇਰਨਾ ਦੇ ਕੇ? ਈਸ਼ਵਰ ਨੇ ਕਰਾਇਆ, ਅੰਤਰਜਾਮੀ ਨੇ। ਤੇ ਫਿਰ ਹੋਇਆ ਕਿਹਦਾ ਕੰਮ, ਹੋਇਆ ਕਿਹਦਾ? ਬੰਦਾ ਕਹਿੰਦਾ ਮੈਂ ਕੀਤਾ। ਉਹ ਦੇਵ ਹੈ, ਉਹਨੇ ਫਲ ਦੇਣਾ। ਇਹ ਹੈ ਯੋਗ ਵਿਸ਼ਿਸ਼ਟ ਦਾ, ਇਹ ਯੋਗ ਵਿਸ਼ਿਸ਼ਟ ਦਾ ਹੈ। ਫਲ ਦਿੰਦਾ ਵਾ ਉਹ ਜਿਹੜਾ ਆਤਮਾ, ਉਹ ਪ੍ਰਮਾਤਮਾ ਤਾਂ ਕੁਛ ਵੀ ਨੀ ਕਰਦੇ। ਜੇ ਤੁਸੀਂ ਪੁਰਸ਼ਾਰਥ ਨੂੰ ਮੰਨਣਾ ਤਾਂ ਫਿਰ ਏਦਾਂ ਮੰਨੋ, ਖਾਲੀ ਇਹ ਨਾ ਮੰਨੋ ਵੀ ਕਰਾ ਰਿਹਾ ਤੇ ਕਰਾ ਰਿਹਾ, ਮੈਂ ਕੀਤਾ ਪਾਪ ਕਰਤਾ ਤੇ ਕਹਿ ਮੈਂ ਕੀਤਾ, ਉਹਨੇ ਕਰਾਤਾ, ਹਿੰਮਤ ਦੇ ਤੀ, ਮੈਂ ਕਰ ਲਿਆ। ਅਪੁੰਨ ਕਰਮ ਹੋ ਗਿਆ ਤੇ ਕਹਿ ਉਹ ਕਰਾ ਰਿਹਾ, ਮੈਂ ਕੌਣ ਹੁੰਦਾ ਅੰਦਰੋਂ, ਔਰ ਚੌੜੇ ਹੋ ਕੇ ਬੈਠੇ ਹੋਣ ਬੰਦਿਆਂ ਚ, ਮੈਂ ਕੀਤਾ ਹੀ ਸਾਡੇ ਗੁਰਦੁਆਰੇ ਨੂੰ ਇੰਨਾ ਸੀਮਿੰਟ ਮੈਂ ਦਿੱਤਾ ਜੀ। ਹਾਂਜੀ, ਪੁਰਸ਼ ਕਾ ਪ੍ਰਯਤਨ ਹੀ ਜਦ ਈਸ਼ਵਰ ਰੂਪ ਹੀ ਹੈ। ਉਹ ਕੀ ਕਹਿ ਰਿਹਾ ਹੁੰਦਾ, ਜਿਹੜਾ ਪੁਰਸ਼ ਕਾ ਪ੍ਰਯਤਨ ਹੈ, ਦੇਖ ਲਓ ਇਹਦਾ ਅਰਥ ਕੀ ਹੋਇਆ, ਵੀ ਬੰਦੇ ਨੂੰ ਜਿਹੜਾ ਮਨੁੱਖ ਹੈ ਉਹਨੂੰ ਨਵੀਨ ਕਰਮ ਕਰਨੇ ਦੀ ਪੂਰੀ ਸ਼ਕਤੀ ਭਗਵਾਨ ਨੇ ਦੇ ਰੱਖੀ ਹੈ, ਪੂਰਾ ਸੁਤੰਤਰ ਕਰ ਰੱਖਿਆ, ਸੁਤੰਤਰ ਹੈ ਵੀ ਤੂੰ ਨਵੀਨ ਕਰਮ ਕਰ ਸਕਦਾ ਹੈ। ਉਹ ਤੇਰੀ ਇੱਛਾ ਹੈ ਤੂੰ ਕਿਹੜੇ ਕਰਨੇ ਆ, ਪਾਪ ਕਰਨੇ ਆ ਜਾਂ ਪੁੰਨ ਕਰਨੇ, ਉਹ ਤੇਰੀ ਇੱਛਾ। ਇਹ ਆਜ਼ਾਦੀ ਹੈ, ਬਾਕੀ ਦੁਨੀਆਂ 'ਚ ਇਹ ਆਜ਼ਾਦੀ ਨਹੀਂ ਹੈ। ਨਵੀਨ ਕਰਮ ਕਰਨ ਦੀ ਆਜ਼ਾਦੀ ਨਹੀਂ ਹੈ, ਉਹ ਖਾਲੀ ਭੁਗਤਣ ਦਾ ਹੀ ਹੈ। ਉਹ ਜਿਹੜੇ ਤੁਸੀਂ ਪਿਛਲੇ ਜਨਮ 'ਚ ਕੀਤੇ ਸੀ ਉਹ ਭੁਗਤ ਲਓ, ਬਾਕੀ ਦਾ ਦੁਨੀਆਂ ਇਹੀ ਆ। ਦੇਵਤਾ ਵੀ ਇਹੀ ਆ, ਦੇਵਤਾ ਵੀ ਨਹੀਂ ਸਮਝ ਲੈਣਾ, ਦੇਵਤਾ ਅਸੁਰ ਰਾਕਸ਼ਸ ਜਿਤਨੇ ਵੀ ਹੈ ਉਹ ਸਾਰੇ ਜਿਹੜੇ ਉਹਨਾਂ ਦੇ ਪਿਛਲੇ ਜਿਹੜੇ ਕਰਮ ਸੀ ਉਹ ਭੁਗਤਣ ਵਾਸਤੇ ਉਹਨਾਂ ਨੂੰ ਮਿਲਿਆ ਹੈ। ਨਵੀਨ ਕਰਮ ਨਹੀਂ ਕਰ ਸਕਦੇ ਉਹ। ਹਾਂ, ਇਹ ਜਿਹੜਾ ਮਨੁੱਖ ਲੋਕ ਹੈ ਇਹਦੇ ਵਿੱਚ ਅਸੁਰ ਆ ਕੇ ਤਪੱਸਿਆ ਕਰਨ ਤਾਂ ਵੀ ਫਲ ਮਿਲੇਗਾ। ਦੇਖ ਲਓ ਇਹ ਲੋਕ ਐਸਾ ਹੈ, ਇੱਕ ਮਨੁੱਖ ਜਨਮ ਜਿਹੜਾ ਹੈ, ਮਨੁੱਖ ਜਾਮਾ ਇੱਕ ਐਸਾ ਹੈ, ਖਾਲੀ ਇਹਦੇ ਵਿੱਚ ਹੀ ਭਗਵਾਨ ਨੇ ਪੁਰਸ਼ ਨੂੰ ਨਵੀਨ ਕਰਮ ਕਰਨ ਦੀ ਸੁਤੰਤਰਤਾ ਦੇ ਰੱਖੀ ਹੈ, ਬਾਕੀ ਕਿਸੇ ਜਨਮ 'ਚ ਨਹੀਂ। ਹੁਣ ਸ਼ੇਰ ਦਾ ਕੰਮ ਕੀ ਆ? ਮਾਸ ਖਾਣਾ, ਉਹ ਛੋਟੇ ਛੋਟੇ ਬੱਚੇ ਵੀ ਹਿਰਨਾਂ ਦੇ ਮਾਰ ਦਿੰਦਾ, ਕਹਿੰਦੇ ਪਾਪ ਲੱਗਦਾ ਉਹਨੂੰ, ਕੀ ਉਹਦੇ ਪ੍ਰਸ਼ਾਦਾ ਛੱਕ ਰਿਹਾ ਆਪਣਾ, ਰੋਟੀ ਖਾ ਰਿਹਾ, ਉਹਨੂੰ ਪਾਪ ਨਹੀਂ ਹੈ। ਕਿਉਂ? ਉਹਦੇ ਜਨਮ ਉਹਨੂੰ ਕਿੱਥੇ ਮਿਲਿਆ? ਜਨਮ ਜੰਗਲ ਵਿੱਚ, ਤੇ ਜੰਗਲ ਵਿੱਚ ਜਿਹੜੇ ਬਾਕੀ ਜੀਵ ਹੈ ਉਹਨਾਂ ਦੇ ਕਰਮ ਭੁਗਤਾਉਣ ਵਾਸਤੇ ਉਹਨੂੰ ਸ਼ੇਰ ਬਣਾਤਾ, ਉਹਨੂੰ ਨਾ ਪਾਪ ਲੱਗ ਰਿਹਾ ਨਾ ਪੁੰਨ ਮਿਲ ਰਿਹਾ, ਉਹ ਦੇਖ ਲਿਆ ਆਪਣਾ ਉਹ ਜਿਹੜਾ ਪਿਛਲੇ ਜਨਮ ਦੇ ਕਰਮ ਉਹ ਭੁਗਤ ਰਿਹਾ। ਦੇਵਤਿਆਂ ਦਾ ਵੀ ਇਹ ਹਾਲ ਆ। ਇਹ ਤਤ ਪੰਜ ਸ਼ਿਲਾ ਮੱਧੇ ਸ਼ੁੱਧੋ ਬਦਰਿਕਾਸ਼ਰਮਾ ਆਸਾਮ ਜਤਿਆ ਦਾਨਮ ਦੇਵਾ ਨਾਮ ਅਪਿ ਦੁਰਲਭਮ। ਬਦਰੀਨਾਥ ਦੇ ਵਿੱਚ ਜਿਹੜੇ ਇਹ ਤਤ ਪੰਚ ਸ਼ਿਲਾ ਮੱਧੇ ਸ਼ੁੱਧੋ ਬਦਰਿਕਾਸ਼ਰਮਾ। ਬਦਰਿਕਾਸ਼ਰਮ ਕਿਹਨੂੰ ਕਹਿੰਦੇ ਆ? ਉਹ ਜਿਹੜੀਆਂ ਪੰਜ ਸ਼ਿਲਾ ਹੈ ਨਾ ਉਹਨਾਂ ਦੇ ਵਿੱਚ ਵਾਲਾ ਜਿਹੜਾ ਖੇਤਰ ਹੈ ਨਾ ਉਹਨੂੰ ਕਹਿੰਦੇ ਸ਼ੁੱਧ ਬਦਰੀ ਆਸ਼ਰਮ, ਉੱਥੇ ਭਗਵਾਨ ਨੇ ਤਪੱਸਿਆ ਕੀਤੀ ਸੀ। ਇਹ ਤਤ ਪੰਚ ਸ਼ਿਲਾ ਮੱਧੇ ਸ਼ੁੱਧੋ ਬਦਰਿਕਾਸ਼ਰਮਾ ਆਸਾਮ ਦਿੱਤਾ ਜਾ ਦਾਨਮ, ਇਹਦੇ ਵਿੱਚ ਜਿਹੜਾ ਦਾਨ ਦਿੱਤਾ ਜਾਂਦਾ ਹੈ। ਦੇਵਾ ਨਾਮ ਵੀ ਦੁਰਲਭਮ, ਉਹ ਦੇਵਤਾ ਵੀ ਤਰਸਦੇ ਆ, ਉੱਥੇ ਜਾ ਕੇ ਅਸੀਂ ਵੀ ਦਾਨ ਕਰੀਏ ਪਰ ਉਹਨਾਂ ਨੂੰ ਫਲ ਨਹੀਂ ਮਿਲਦਾ। ਉਹ ਕਹਿੰਦੇ ਮਨੁੱਖ ਦੇਹ ਨੂੰ ਤਰਸਦੇ ਤੇ ਇਹਦਾ ਅਰਥ ਕੀ ਹੋਇਆ ਕਿ ਦੇਵਤਿਆਂ ਨੂੰ ਵੀ ਅਧਿਕਾਰ ਨਹੀਂ ਹੈ ਨਵੀਨ ਕਰਮ ਕਰਨ ਦਾ, ਕਰਨਗੇ ਤੇ ਫਲ ਨਹੀਂ ਹੈ। ਤੇ ਨਵੀਨ ਕਰਮ ਕਰਨ ਦਾ ਅਧਿਕਾਰ ਭਗਵਾਨ ਨੇ ਸਿਰਫ ਮਨੁੱਖ ਨੂੰ ਦਿੱਤਾ ਹੈ। ਦੇਖ ਲਓ ਪੁਰਸ਼ ਕਾ ਪ੍ਰਯਤਨ ਹੀ ਜਦੀ ਈਸ਼ਵਰ ਰੂਪ ਹੀ ਹੈ ਤੋ ਪੂਰਵ ਪ੍ਰਤਿਪਾਦਿਤ ਅੰਤਰਜਾਮੀ ਦੁਆਰਾ ਪ੍ਰੇਰਨਾ ਵਿਅਰਥ ਹੋ ਜਾਵੇਗੀ। ਕਹਿੰਦੇ ਜਿਹੜਾ ਪੁਰਸ਼ ਦਾ ਪ੍ਰਯਤਨ ਹੈ ਉਹ ਜਦੋਂ ਈਸ਼ਵਰ ਹੈ ਤੇ ਤੁਸੀਂ ਕਹਿ ਰਹੇ ਅੰਤਰਜਾਮੀ ਅੰਦਰ ਪ੍ਰੇਰਨਾ ਕਰਦਾ ਹੈ ਤਾਂ ਜੀਵ ਕਰਮ ਕਰਦਾ ਹੈ, ਉਹ ਫਿਰ ਵਿਅਰਥ ਹੋ ਗਿਆ ਉਹਦੀ ਪ੍ਰੇਰਨਾ ਜਿਹੜੀ ਹੈ। ਐਸੀ ਸ਼ੰਕਾ ਕਰਕੇ ਉਸਕਾ ਸਮਾਧਾਨ ਕਰਤੇ ਹੈ ਕਿ ਸਮਾਧਾਨ ਕਰਤੇ ਹੈ ਕਿ ਈਸ਼ਵਰ ਕੇ ਗਿਆਨ ਸੇ ਆਪਣੀ ਆਤਮਾ ਕੋ ਅਸੰਗਤਵ ਕਾ ਗਿਆਨ ਰੂਪ ਫਲ ਵਿਦਿਮਾਨ ਹੋਣੇ ਸੇ ਅੰਤਰਜਾਮੀ ਦੁਆਰਾ ਪ੍ਰੇਰਨਾ ਨਿਸ਼ਫਲ ਨਹੀਂ। ਕਹਿੰਦੇ ਉਹਦੀ ਪ੍ਰੇਰਨਾ ਕੀ ਹੈ ਕਿ ਤੂੰ ਆਪਣੇ ਆਪ ਨੂੰ ਜਾਣ ਕੀ ਜਾਣ ਅਸੰਗ ਅਸੰਗ ਰੂਪ ਸੇ ਜਾਣ, ਤੇ ਜਦੋਂ ਇਹ ਤੂੰ ਜਾਣ ਲਏਗਾ ਤੇ ਬਸ ਫਿਰ ਤੂੰ ਵੀ ਉਹੀ ਬਣ ਜਾਏਗਾ। ਦੇਖ ਲਓ ਕੀ ਕਹਿ ਰਹੇ, ਈਦ੍ਰਿਕ ਈਦ੍ਰਿਕ ਬੋਧੇਨਾਸ਼ ਵਰਾਸਿਆ ਪ੍ਰਵਿਰਤੀਮੈਵ ਵਾਰਿਆਤਾਮ ਤਥਾਪਿ ਈਸ਼ਵਰਸਯ ਬੋਧੇਨਾ ਸਵਾਤਮਨਾ ਅਸੰਗਤਵ ਬੀਜਨੀ। ਈਦ੍ਰਿਕ ਬੋਧੇਨਾ ਪੁਰਸ਼ ਪ੍ਰਯਤਨ ਆਦਿ ਵੀ ਈਸ਼ਵਰ ਰੂਪ ਹੀ ਹੈ। ਦੇਖ ਲਓ ਕੀ ਕਹਿ ਰਹੇ ਹੈ, ਪੁਰਸ਼ ਪ੍ਰਯਤਨ ਜਿਹੜਾ ਕਹਿੰਦਾ ਉਹ ਵੀ ਈਸ਼ਵਰ ਰੂਪ ਹੈ, ਕਿਉਂ ਪ੍ਰੇਰਨਾ ਤਾਂ ਉਹਦੀ ਹੈ, ਠੀਕ ਹੈ ਨਾ। ਐਸੇ ਬੋਧ ਮੈਂ ਈਸ਼ਵਰਸਯ ਪ੍ਰਵਿਰਤੀ ਅੰਤਰਜਾਮੀ ਰੂਪ ਸੇ ਈਸ਼ਵਰ ਕੀ ਪ੍ਰੇਰਨਾ ਮਾਂ ਏਵ ਵਾਰਿਆਤਾਮ ਵ੍ਰਿਥਾ ਹੋਗੀ, ਇਸ ਪ੍ਰਕਾਰ ਨਿਵਾਰਣ ਕਰਨਾ ਨਹੀਂ ਕਰਨਾ ਚਾਹੀਏ। ਕਹਿੰਦਾ ਐਸਾ ਤੂੰ ਸ਼ੰਕਾ ਨਾ ਕਰ ਵੀ ਈਸ਼ਵਰ ਜਿਹੜਾ ਅੰਤਰਜਾਮੀ ਦੀ ਪ੍ਰੇਰਨਾ ਉਹ ਵਿਅਰਥ ਹੋ ਜਾਏਗੀ। ਤਥਾਪਿ ਈਸ਼ਵਰਸਯ ਬੋਧੇ ਨਾ ਫਿਰ ਵੀ ਕਿਉਂਕਿ ਅੰਤਰਜਾਮੀ ਕੇ ਪੂਰਵਕਤ ਪ੍ਰਕਾਰ ਗਿਆਨ ਸੇ, ਕਿਹੜਾ ਪ੍ਰਸੰਗ ਚੱਲ ਰਿਹਾ, ਗਿਆਨ ਦਾ ਪ੍ਰਸੰਗ ਚੱਲ ਰਿਹਾ ਹੈ ਨਾ। ਅੰਤਰਜਾਮੀ ਕੇ ਗਿਆਨ ਸੇ ਸਵਾਤਮਾ ਅਸੰਗਤਵ ਬੀਜਨ ਹੀ, ਆਪਣੇ ਆਤਮਾ ਕੀ ਅਸੰਗਤਾ ਕਾ ਗਿਆਨ ਉਤਪੰਨ ਹੋਤਾ ਹੈ, ਇਸ ਲਈ ਸਾਰਥਕ ਹੈ। ਕਹਿੰਦਾ ਪੁਰਸ਼ ਪ੍ਰਯਤਨ ਜਿਹੜਾ ਵਿਅਰਥ ਨਹੀਂ ਹੈ। ਪੁਰਸ਼ ਪ੍ਰਯਤਨ ਕੀ ਕਰੇ, ਉਹ ਕਰੇ ਆਪਣੇ ਆਪ ਨੂੰ ਅਸੰਗ ਸਮਝੇ। ਅਸੰਗ ਸਮਝੇ ਤਾਂ ਕੀ ਹੋਏਗਾ, ਅਸੰਗਤਾ ਦਾ ਜਦੋਂ ਗਿਆਨ ਹੋ ਗਿਆ ਤੂੰ ਕੀ ਬਣ ਗਿਆ ਫਿਰ, ਉਹ ਅੰਤਰਜਾਮੀ
ਆਪਣੇ ਸਰੂਪ ਦੀ ਪਹਿਚਾਣ ਕਰਨਾ ਉਹਨੂੰ ਲੱਭਣਾ ਇਹੀ ਪਰਮ ਪੁਰਸ਼ਾਰਥ।
ਇਹ ਹੈ ਪਰਮ ਪੁਰਸ਼ਾਰਥ, ਇਹ ਕੌਣ ਕਰੇਗਾ, ਇਹ ਕੌਣ ਕਰੇਗਾ। ਹਾਂਜੀ, ਵੀ ਜਿਹਨੇ ਪੂਰਵਲੇ ਜਨਮ ਚ ਕੰਮ ਚੰਗੇ ਕੀਤੇ ਆ, ਪੁੰਨ ਪਾਪ ਨਹੀਂ ਕੀਤੇ, ਘੱਟ ਕੀਤੇ ਹੈ, ਪੁੰਨ ਕੀਤੇ ਹੈ, ਉਹਨੂੰ ਭਗਵਾਨ ਉਧਰ ਨੂੰ ਧੱਕੂਗਾ, ਉਹਦੀ ਪ੍ਰੇਰਨਾ ਉਹਨੂੰ ਉਧਰ ਨੂੰ ਲਾ ਦੂਗਾ। ਜਿਹੜੇ ਮਾੜੇ ਕਰਮ ਹੈ ਉਹਨਾਂ ਨੂੰ ਉਹਦੀ ਪ੍ਰੇਰਨਾ ਉਹਨੂੰ ਉਧਰ ਲਾ ਦੂਗਾ, ਚੱਲ ਬਈ। ਤੇ ਪਿਛਲੇ ਜਨਮ ਦੇ ਕੰਮ ਜਿਹੜੇ ਕੰਮ ਆਏ ਕਿ ਨਹੀਂ, ਤੇ ਪਿਛਲੇ ਜਨਮ ਜਿਹੜਾ ਪ੍ਰਯਤਨ ਕੀਤਾ ਉਹ ਕੰਮ ਆਇਆ ਕਿ ਨਹੀਂ, ਉਹ ਕਿਹਨੇ ਕੀਤਾ ਸੀ ਪ੍ਰਸ਼ਾਰਥ, ਆਪਾਂ ਹੀ ਕੀਤਾ ਸੀ, ਆਪਾਂ ਕੀਤਾ ਸੀ। ਤੇ ਜੇ ਇਸ ਜਨਮ ਚ ਕਰਾਂਗੇ ਤੂੰ, ਮੰਨ ਲਓ ਗਿਆਨ ਨਹੀਂ ਵੀ ਹੋ, ਇਸ ਜਨਮ ਚ ਕਰਾਂਗੇ ਤਾਂ ਫਿਰ ਬਸ ਇਹ ਸੋਚੋ। ਹਾਂ ਬਸ, ਤੇ ਜੇ ਆਪਾਂ ਕਰਾਂਗੇ ਜਾਂ ਕੁਛ ਨਾ, ਫਿਰ ਕੀ ਬਣੂਗਾ ਕੰਮ, ਫਿਰ ਤਾਂ ਪਸ਼ੂਆਂ ਵਾਲਾ ਜੀਵਨ ਜੀ ਰਹੇ ਆਪਾਂ, ਫਿਰ ਹੋਰ ਕੀ ਹੋ ਰਿਹਾ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਹੈ, ਕੁਛ ਪਤਾ ਨਹੀਂ ਹੈ ਆਪਾਂ ਨੂੰ। ਸਾਨੂੰ ਤਾਂ ਭਗਵਾਨ ਨੇ ਬੁੱਧੀ ਦਿੱਤੀ ਹੈ, ਬੁੱਧੀ ਦੇ ਨਾਲ ਸੋਚ ਸਮਝ ਕੇ ਕਰਮ ਕਰਨਾ ਚਾਹੀਏ, ਬੁੱਧੀ ਤੋਂ ਬਗੈਰ ਤਾਂ। ਹਾਂਜੀ, ਹਾਂ ਦੇਖੋ ਪ੍ਰਤਿਕ ਆਤਮਾ ਸੰਗ ਹੈ, ਅੰਨ ਚੋੜ ਸੁਣ ਲਓ ਕੀ ਕਹਿ ਰਿਹਾ। ਕਹਿੰਦਾ ਪ੍ਰਤਿਕ ਆਤਮਾ ਅਸੰਗ ਹੈ, ਪ੍ਰਤਿਕ ਮੈਨੇ ਨਾ, ਪ੍ਰਤਿਕ ਮੈਨ ਹੁੰਦਾ ਅੰਦਰ, ਅੰਤਰ ਆਤਮਾ, ਅੰਤਰ ਆਤਮਾ ਕੈਸੀ ਹੈ, ਅਸੰਗ ਹੈ। ਇਸ ਪ੍ਰਕਾਰ ਗਿਆਨ ਹੋਣੇ ਪਰ ਵੀ ਕਿਆ ਪ੍ਰਯੋਜਨ ਸਿੱਧ ਹੁਆ, ਐਸੀ ਸ਼ੰਕਾ ਕਾ ਉੱਤਰ ਕਹਿਤੇ ਹੋਏ ਸੁਰਤੀ ਸਮ੍ਰਿਤੀ ਮੇਂ ਉਕਤ ਅਰਥ उल्लंघनीय नहीं है, इस विषय में सुरती प्रमाण दिखाते हैं। हंदा तुसी कह रहे हो जड़ी अंतर आत्मा है, तेरी अंदर आत्मा है, वो असंग है, ठीक है। ऐसा ज्ञान हो जावे तो की प्रयोजन सिद्ध हुआ, की बनिया, ठीक है। वो कह रहे हैं ऐसी शंका मत करो, ऐसी शंका का उत्तर कहते हैं कि सुरती स्मृति में उक्त अर्थ उल्लंघन नहीं है, सुरतियां भी कह रही हैं, स्मृतियां भी कह रहे हैं, ये जड़ा अर्थ है असंग आत्मा, इसका उल्लंघन नहीं तुसी कर सकते, ठीक है जी। इसे विषय में सुरती प्रमाण दिखाते हैं, सुरती की कह रही है तावता मुक्ति, तावक्ता तावता मुक्ति इति आहु सुरत्यः स्मृतिस्तथा सुरति स्मृति ममैव वाग्ये इति अपि ईश्वर भाषितम्। देखो की कह रहे हैं, सुरत्या तथा स्मृत्या, सुरति और स्मृतियों ने तावता मुक्ति, आत्मा की असंगता के ज्ञान से मुक्ति होती है, इति आहु इस प्रकार कहा है। सुरतियां स्मृतियां ने की क्या है, आत्मा असंग है, जदों पुरुष नु ये ज्ञान हो गया ओदी मुक्ति हो जाएगी, जन्म मरण कटिया गया। सुरति स्मृति मम एव आज्ञा, सुरति स्मृति मेरी ही आज्ञा रूप है। देख लो भगवान की कह रहे हैं, वो कह रहे हैं कि जो अंतर्जामी प्रेरणा करता है तो चाहे पुण्य करे कोई चाहे पाप करे, करा दे भगवान रहा है। जे कोई ऐसा कवे तो, जे कोई ऐसा कवे कि मैं पुण्य कर रहा चाहे पाप कर रहा तो कराने वाला तो अंदर मैनू जिदा की प्रेरणा दिता उदा मैं कर रहा, ठीक है। फिर वो वास्ते ये है कि जेड़ा सुरतियां सिमरतियां कादे वास्ते बनिया, वो रस्ता दिखाने वास्ते बनिया, वो मेरी आज्ञा है, भगवान कह रहे हैं वो आज्ञा भगवान दी होगी, ये कर ये ना कर दस भी दिता, अब फिर भी तू करी जाएगा तो फिर हम भगवान का की दोष है, ठीक है जी। सुरती स्मृति मेरी ही आज्ञा रूप है, उसका उल्लंघन नहीं करना चाहिए। इति अपि ईश्वर भाषितम, यह भी ईश्वर का ही कहना है, ईश्वर ने क्या है, परमात्मा ने भी क्या है, सबके भय का हेतु ईश्वर है, इसलिए सर्वेश्वरत्व और अंतर्जामित्व दोनों धर्म का भेद सिद्ध होता है, इस वार्ता को कहते हैं। की कह रहे हो, एक सर्वेश्वर हो गया, एक अंतर्जामी हो गया, सर्वेश्वर केड़ा हो गया, सर्वेश्वर हो गया जरा पृथ्वी आदि बाकी भूतां दे विच है, और जरा मेरे अंदर है वो की हो गया, की अंतर हो गया दोनों से, उन्हें की अंतर होया, कुछ भी नहीं भाई, जरा पृथ्वी नू कंट्रोल कर रहा है वो ही तो मेरे अंदर है, सर्वव्यापक छत्ता तो वही है, तो की होया फिर, ठीक है जी। सुनो हुण की कह रहे हैं, आज्ञया भीत हेतुत्वम विशः अस्मादिति ही श्रुतम सर्वेश्वरत्वम एतत्तस्यात् अंतर्यामी ततः पृथक। आज्ञया भीति हेतुत्वम, परमेश्वर की आज्ञा सबके लिए भय का हेतु है, अंदर डर की है, परमेश्वर की आज्ञा साडे इथे जिहड़ा कानून बनिया वो की है, सरकार दी आज्ञा, ओदा कोई उल्लंघन करेगा तो सरकार डंड दऊगी उन्हें। ईश्वर दी आज्ञा की है, ये सुरतियां सिमरतियां तो उन्होंने जरा उन्होंने उल्लंघन करूंगा तो ओदा उल्लंघन की है, माड़े कर्म पाप कर्म ये उल्लंघन हो गया, ये तो नहीं क्या माड़े कर्म करो तो जो आप कर रहे हैं तो फिर की होया, आप जरा कानून बनाया भगवान ने ओदा उल्लंघन कर रहे हैं तो सानू सजा मिलेगी, सरकार ने जरा कानून बनाया ओदा जरा उल्लंघन करेगा सजा सरकार सजा दिंदी है, ठीक है जी। परमेश्वर की आज्ञा सबके लिए भय का हेतु है, जह बात विशः स्यात् इति, इस ईश्वर के भय में से वाजू चलती है। देख लो कुछ सब दस्या है, ये तो इन्हें थोड़ी सुप्ती दे देती है, बाजू चलती है, पृथ्वी ओदे निजम विच है, जल ओदे निजम विच, समुंदर अपनी मर्यादा का त्याग नहीं करता, ये भी ईश्वर की आज्ञा है, इत्यादि ही श्रुतम श्रुति में कहा गया है। एतत् सर्वेश्वरत्वम जह ईश्वर ही सर्वभूता सर्व प्रभुता है। देखो प्रभुता मैंने वही प्रभु है जो कि अंतर्यामित्व पृथक स्यात् अंतर्जामी पने से पृथक अर्थात अलग है और बाहर अंदर सर्वत्र ईश्वर ही नियामक है। इस अर्थ में प्रमाण दो श्रुति वचनों को कहते हैं। बस करो जी
Thank you.